ਜਿਹਨੇ ਰਾਮ ਦੀ ਭਗਤੀ ਨਹੀਂ ਕਰੀ, ਕਹਿੰਦੇ ਉਹਦਾ ਫਿਰ ਇੱਥੇ ਸੰਸਾਰ 'ਚ ਆਉਣ ਦਾ ਕੀ ਫਾਇਦਾ ਹੋਇਆ। ਜਨਮਤ ਕਸਨਾ ਮੋਇਓ ਅਪਰਾਧੀ, ਉਹ ਜਿਉਂਦਾ ਹੀ ਕਿਉਂ ਨਾ ਮਰ ਗਿਆ। ਕਾਹੇ ਜਗ ਆਏ ਨੇ ਭਗਤੀ ਤੋਂ ਹੀ ਨੇ ਦਿਲੇ, ਕਾਹੇ ਜਗ ਆਏ ਨੇ ਭਗਤੀ ਤੋਂ ਹੀ ਨੇ ਦਿਲੇ।
ਕਹਿ ਜਗ ਆਏ ਰਾਮ ਰਾਜੇ, ਰਾਮ ਰਾਮ ਜੀ ਕਹਿ ਜਗ ਆਏ।
ਗੁਰ ਪੂਤਨਾ ਗਿਆਨ ਵਿਚਾਰੀ ਵਿਧਵਾ ਕਸ ਨਾ ਪਈ। ਮੈਂ ਤਾਰੀ ਮਾਤਾ ਨੂੰ ਸਜ਼ਾ ਮਿਲ ਗਈ, ਪਿਓ ਨੂੰ ਸਜ਼ਾ ਮਿਲ ਗਈ ਕਿ ਉਹ ਵਿਧ ਚੜਾਈ ਕਰ ਜਾਂਦਾ, ਬੱਚਾ ਐਸਾ ਪੈਦਾ ਨਾ ਕਰਦਾ, ਕਿਉਂਕਿ ਦੋਸ਼ ਕੀ ਲੱਗਦਾ ਤਮਾਖੂ ਪੀਣ ਵਾਲਾ ਬੱਚਾ ਕੁਲ ਵਿੱਚ ਆ ਜਾ। ਤਨਕ ਤਮਾਖੂ ਸੇਵੀਏ ਦੇ ਪਿੱਤਰ ਤਜ ਜਾ। ਜਿਹੜੇ ਸਾਡੇ ਬਜ਼ੁਰਗ ਸਵਰਗਾਂ 'ਚ ਬੈਠੇ ਨੇ ਉਹ ਫਿਰ ਬੇਦਾਵਾ ਦੇ ਦਿੰਦੀ ਹੈ, ਸਾਡਾ ਕੁਛ ਨਹੀਂ ਲੱਗਦਾ, ਕਿਉਂਕਿ 101 ਕੁਲ ਦਾ ਨਾਸ਼ ਕਰਦਾ ਤਮਾਖੂ ਪੀਣਾ। ਬੜੀ ਉਹ ਪ੍ਰਿਸ਼ਟੀ ਹੋਈ ਬੁੱਤੀ ਹੈ, ਇਸ ਭਾਰਤ ਵਰਸ਼ 'ਚ ਨਹੀਂ ਸੀ ਆਉਂਦੀ, ਜਹਾਂਗੀਰ ਵੇਲੇ ਆਈ ਹੈ। ਪਹਿਲਾਂ ਨਹੀਂ ਵਰਨ ਦਿੱਤੀ ਇਹਨਾਂ ਨੇ, ਮਹਾਂਦੋਸ਼ੀ ਗਿਣਦੇ ਸੀ ਇਹਨੂੰ, ਜਾਂ ਬੋਧੀ ਲੈ ਕੇ ਆਏ ਸੀ ਇਹਨੂੰ। ਅਰਜਨ ਟਾਈਮਾਂ ਤੱਕ ਜਾਂਦੇ ਸੀ, ਉੱਪਰ ਦੀ ਲੰਘਦੇ ਸੀ ਅਲਾਸਕਾ ਵੱਲ ਦੀ, ਹੌਲੀ ਹੌਲੀ ਤੁਰੇ ਜਾਂਦੇ ਸੀ, ਜਾ ਕੇ ਉੱਥੋਂ ਬੂਟੀ ਲੈ ਆਏ, ਕਾਸ਼ਤ ਕਰ ਲਈ, ਤੂੰ ਇਹ ਅੱਗ 'ਚ ਪਾ ਕੇ ਪੀਣੀ ਸ਼ੁਰੂ ਕਰ। ਜਹਾਂਗੀਰ ਨੇ ਮਨਾ ਕੀਤੀ ਹੋਈ ਸੀ, ਜਿਹੜਾ ਪੀ ਲੈਂਦਾ ਸੀ ਉਹਨੂੰ ਗਧੇ 'ਤੇ ਬਿਠਾ ਕੇ ਕਾਲਾ ਮੂੰਹ ਕਰਕੇ ਛਿੱਤਰਾਂ ਦੀ ਮਾਲਾ ਪਾ ਕੇ ਢੋਲ ਵਜਾ ਕੇ ਪਿੰਡ 'ਚ ਘੁੰਮਦੇ ਸ਼ਹਿਰ 'ਚ। ਅੰਗਰੇਜ਼ ਨੇ ਚਲਾਕੀ ਕਰੀਏ ਲੈ ਕੇ ਆਇਆ ਤਮਾਖੂ, ਇਹਨੇ ਕਿਹਾ ਮੈਂ ਇਹਨਾਂ ਦੀ ਬੁੱਧੀ ਭ੍ਰਿਸ਼ਟ ਕਰਨੀ ਹੈ ਤਮਾਖੂ ਨਾਲ, ਕਿਉਂਕਿ ਤਮਾਖੂ ਜਪ ਤਪ ਨੂੰ ਭੰਗ ਕਰ ਦਿੰਦਾ, ਕੁਦਰਤੀ ਹੈ। ਜਿਵੇਂ ਸ਼ਰਾਬ ਹੈ ਜਪ ਤਪ ਨੂੰ ਭੰਗ ਕਰਦੀ ਹੈ, ਇਹ ਜਪ ਤਪ ਭੰਗ ਹੋ ਜਾਂਦਾ ਇਹਦੇ ਨਾਲ। ਇੱਕ ਰਾਜਾ ਅਜਮੇਰ ਜਹਾਂ ਸੀਗਾ, ਉਹਦੀ ਲੜਕੀ ਨੂੰ ਇੱਕ ਬ੍ਰਹਮਚਾਰੀ ਪਸੰਦ ਆ ਗਿਆ। ਜਦ ਵਿਆਹ ਇਵੇਂ ਜਿਵੇਂ ਹੋਇਆ ਕਰਦੇ ਸੀ, ਫਿਰਦੇ ਤੁਰਦੇ ਤੀਰਥ ਯਾਤਰਾ 'ਤੇ, ਉਹਨੇ ਆਪਣੇ ਪਿਤਾ ਨੂੰ ਕਿਹਾ ਕਿ ਜੇ ਮੈਂ ਸ਼ਾਦੀ ਕਰਾਉਣੀ ਹੈ ਤਾਂ ਇਹਦੇ ਨਾਲ ਕਰਾਉਂਦੀ। ਉਹਨੂੰ ਮੰਨਿਆ, ਉਹ ਮੰਨੇ ਨਾ, ਬ੍ਰਾਹਮਣ ਸੀਗਾ ਉਹ, ਇਹ ਸੀ ਰਾਮ ਦਾ ਬਾਦਸ਼ਾਹ। ਅਖੀਰ ਇਹਨੂੰ ਕਿਡਨੈਪ ਕਰਕੇ ਲੈ ਗਏ, ਵਿਆਹ ਕਰ ਦਿੱਤਾ। ਵਿਆਹ ਤੋਂ ਬਾਅਦ ਇਹ ਇਕੱਲੇ ਰਹਿਣਾ ਸ਼ੁਰੂ ਕਰਦਾ। ਇੱਕ ਦਿਨ ਮਾਂ ਨੇ ਪੁੱਛਿਆ, ਬੇਟਾ ਕੀ ਹਾਲ ਹੈ ਤੇਰਾ? ਕਹਿਣ ਲੱਗੀ ਮਾਤਾ, ਮੈਂ ਕੀ ਹਾਲ ਦੱਸਾਂ, ਜੇ ਜੀ ਵਿਆਹੀ ਜੇ ਜੀ ਨਾ ਵਿਆਹੀ। ਕਹਿੰਦੀ ਕਿਉਂ? ਕਹਿੰਦੀ ਇਹਦੇ ਕੋਲ ਕੋਈ ਮੰਤਰ ਹੈ, ਰਾਤ ਨੂੰ ਕਿਲਾ ਉਸਾਰ ਲੈਂਦਾ ਆਪਣੇ ਮੰਦੇ ਬਾਰੇ, ਤੋ ਇਸ ਤਰ੍ਹਾਂ ਆਪਣੇ ਆਪ ਨੂੰ ਆਈਸੋਲੇਟ ਕਰ ਲੈਂਦਾ। ਮਾਂ ਨੇ ਰਾਜੇ ਨੂੰ ਦੱਸੀ, ਰਾਜੇ ਨੇ ਸਿਆਣੇ ਬੰਦੇ ਬੁਲਾਏ, ਜੋਤੀ ਬੁਲਾਏ। ਉਹ ਕਹਿੰਦੇ ਵੀ ਇਹਦੇ ਕੋਲ ਮੰਤਰ ਹੈ, ਉਹ ਮੰਤਰ ਇਹ ਹੈ ਕਿ ਜਿਸ ਵਾਸਤੇ ਪੈਂਦਾ ਹੈ ਪੜ੍ਹ ਲੈਂਦਾ ਹੈ, ਅਤੇ ਉਹਦਾ ਫਲ ਇਹ ਹੁੰਦਾ ਕਿ ਇਹਦੇ ਦੁਆਲੇ ਇੱਕ ਸੂਖਸ਼ਮ ਕਿਲਾ ਬਣ ਜਾਂਦਾ, ਚੁਗਿਰਦਾ ਬਣ ਜਾਂਦਾ। ਕਹਿੰਦੇ ਕੋਈ ਤਰੀਕਾ ਹੈ? ਕਹਿੰਦੇ ਮੰਤਰ ਦਾ ਫਲ ਭ੍ਰਿਸ਼ਟ ਕਰੋ, ਇਹਦੀ ਸ਼ਕਤੀ ਭ੍ਰਿਸ਼ਟ ਕਰੋ। ਕਹਿੰਦੇ ਕਾਹਦੇ ਨਾਲ ਹੁੰਦੀ ਹੈ? ਕਹਿੰਦੇ ਇੱਕ ਬੂਟੀ ਹੈ, ਉਹ ਗਧੇ ਦੇ ਕੰਨ ਵਰਗਾ ਉਹਦਾ ਪੱਤਾ ਹੁੰਦਾ ਅਤੇ ਫਟੀ ਹੋ ਜਾਂਦੀ ਆ ਉੱਤੋਂ ਗਊ ਦੇ ਖੁਰ ਵਰਗੀ। ਵੀ ਉਹ ਬੂਟੀ ਦੀ ਤਲਾਸ਼ ਕਰੋ ਕਿਤੇ, ਬੂਟੀ ਦੀ ਤਲਾਸ਼ ਕਰਕੇ ਅਖੀਰ ਲੱਭ ਗਈ ਕਿਤੇ ਦੂਰ ਦਰਾਜ ਦੇ ਦੇਸਾਂ ਤੋਂ ਜਾ ਕੇ ਕਿਤੋਂ ਲੈ ਆਏ, ਦਿਖਾਈ ਉਹਨਾਂ ਨੂੰ। ਉਹ ਵੀ ਡਰਦੇ ਨੇ ਵੀ ਇਹਨੂੰ ਹੱਥ ਲਾ ਤਾਂ ਸਾਡੇ ਵੀ ਭ੍ਰਿਸ਼ਟ ਹੋ ਜਾਣਗੇ ਅਸੀਂ। ਅਖੀਰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਗੋਲੀਆਂ ਬਣਾਈਆਂ, ਇੱਕ ਬ੍ਰਾਹਮਣ ਹੋਰ ਕਿਡਨੈਪ ਕਰਿਆ, ਉਹਨੂੰ ਲੱਖਾਂ ਹੀ ਰੁਪਇਆ ਦਿੱਤਾ। ਉਹ ਕਹਿੰਦੇ ਦੇਖ ਵੀ ਆਹ ਗੋਲੀਆਂ ਜਿਹੜੀਆਂ ਨੇ, ਇਹ ਜਿਹੜਾ ਰਾਜੇ ਦਾ ਦਿਮਾਗ ਆ ਉਹਨੂੰ ਖਿਲਾਉਣੀਆਂ, ਕਿਸੇ ਢੰਗ ਨਾਲ ਖਿਲਾ। ਉਹਨੇ ਉਹਦੇ ਨਾਲ ਦੋਸਤੀ ਪਾ ਲਈ, ਦੋਸਤੀ ਬੜੀ ਗਾੜੀ, ਖਾਣਾ ਪੀਣਾ ਸਾਰਾ ਇੱਕ ਦੂਜੇ ਦੇ ਹੱਥ ਦਾ ਖਾਣਾ ਸ਼ੁਰੂ ਕਰਤਾ। ਅਖੀਰ ਇਹ ਗੋਲੀ ਕੱਢ ਕੇ ਖਾ ਲੈਂਦਾ ਸੀ। ਉਹਨੇ ਕਿਹਾ ਇਹ ਕੀ ਹੈ? ਕਹਿੰਦਾ ਬੜੀ ਚੂਰਨ ਦੀ ਹੈ, ਹਵਾ ਨਹੀਂ ਬਣ ਰਹਿੰਦੀ ਅੰਦਰ। ਉਹ ਗੋਲੀ ਉਹਨੇ ਮੂੰਹ 'ਚ ਪਾ ਲਈ, ਨਤੀਜਾ ਕੀ ਹੋਇਆ? ਜਦ ਰਾਤ ਨੂੰ ਮੰਤਰ ਪੜਿਆ, ਮੰਤਰ ਖੁਰੇ ਹੀ ਨਾ ਵਿਚਾਲੇ ਲੈਣ ਭੁੱਲ ਜਾਵੇ, ਵਿਚਾਲੇ ਭੁੱਲ ਜਾਵੇ, ਉਹ ਕਿਲਾ ਹੀ ਨਾ ਬਣਿਆ। ਗੁਰੂ ਦਸ਼ਮੇਸ਼ ਪਿਤਾ ਨੇ ਇਹ ਸਾਖੀ ਦੱਸੀ ਸੀ ਸੰਗਤ 'ਚ, ਕਹਿੰਦੇ ਦੇਖੋ ਇੱਕ ਗੋਲੀ ਖਾਣ ਦੇ ਨਾਲ ਕਿੰਨਾ ਹੋਇਆ, ਉਹਦਾ ਮੰਤਰ ਭੁੱਲ ਗਿਆ, ਸਤਿਆ ਉਹਦੀ ਹਾਰ ਗਈ। ਇਹ ਐਸੀ ਮਾੜੀ ਚੀਜ਼ ਹੈ, ਤਨਕ ਤੰਬਾਕੂ ਸੇਵੀਏ ਦੇ ਪਿੱਤਰ ਤਜ ਜਾਏ। ਦੇਵਤੇ ਅਤੇ ਪਿੱਤਰ ਲੋਕ ਸਾਡੇ ਜਿਹੜੇ ਬਜ਼ੁਰਗ ਨੇ ਉਹ ਸਾਡੇ ਨਾਲ ਉਹ ਸੰਬੰਧ ਜੋੜ ਲੈਂਦੇ ਨੇ, ਤੋੜ ਲੈਂਦੇ। ਅਤੇ ਪਾਪ ਕਿੰਨਾ ਲੱਗਦਾ? ਕਹਿੰਦੇ ਪਾਣੀ ਟਾ ਕੇ ਹੱਥ ਕੋ ਮਦਰਾ ਸਾਂਭਲਦਾ। ਬਹੁਤ ਸਾਰੇ ਪ੍ਰੇਮੀ ਮੈਨੂੰ ਟੈਲੀਫੋਨਾਂ 'ਤੇ ਚਿੱਠੀਆਂ 'ਤੇ ਲਿਖਦੇ ਰਹਿੰਦੇ ਨੇ ਵੀ ਅਸੀਂ ਤਾਂ ਜੀ ਦੇਸਾਂ ਪ੍ਰਦੇਸਾਂ ਜਾਂਦੇ ਹਾਂ, ਜੇ ਅਸੀਂ ਡਰਾਈਵਰਾਂ ਥਾਂ ਥਾਂ ਢਾਬਿਆਂ ਤੇ ਰੋਟੀਆਂ ਖਾਣੀਆਂ ਪੈਂਦੀਆਂ, ਬੰਦੋਬਸਤ ਕੋਈ ਹੈ ਨਹੀਂ, ਹੋ ਨਹੀਂ ਸਕਦਾ ਵੀ ਸਾਡਾ ਵੀ ਕੋਈ ਇਲਾਜ ਹੈ, ਫਿਰ ਅਸੀਂ ਤਾਂ ਜਮਾਂ ਹੀ ਭ੍ਰਿਸ਼ਟੇ ਹੋਏ ਹੋ ਗਏ। ਮੈਂ ਕਿਹਾ ਦੇਖੋ ਇਹਦੇ ਮੁਕਾਬਲੇ ਦੇ ਉੱਤੇ ਗੁਰੂ ਦਾ ਮੰਤਰ ਬੜਾ ਤਕੜਾ ਹੈ। ਜਿਸ ਵਕਤ ਤੁਹਾਡੇ ਕੋਲ ਪ੍ਰਸ਼ਾਦਾ ਆਉਂਦਾ ਹੈ, ਪਹਿਲਾਂ ਤਾਂ ਕੋਸ਼ਿਸ਼ ਕਰੋ ਵੀ ਉਹਦੇ ਹੱਥ ਧੋਆ ਕੇ ਚੰਗੀ ਤਰ੍ਹਾਂ ਨਾਲ ਕਰੇ, ਕਿਉਂਕਿ ਮੈਂ ਦੇਖਦਾ ਰਿਹਾ ਜਦ ਅਸੀਂ ਯੂਪੀ 'ਤੇ ਆਉਂਦੇ ਹੁੰਦੇ ਗੁਜਰਾਉਂਦੇ ਆ ਕੇ ਪ੍ਰਸ਼ਾਦਾ ਛਕਣਾ, ਉਹ ਪ੍ਰੇਮੀ ਨੂੰ ਪਹਿਲਾਂ ਹੀ ਪਤਾ ਸੀ ਵੀ ਇਹ ਹੁਣ ਭਾਂਡੇ ਮੈਨੂੰ ਧੋਣੇ ਪੈਣੇ, ਉਸ ਵੇਲੇ ਗਰਮ ਪਾਣੀ ਕਰਕੇ ਅਸੀਂ ਹੋਰ ਬਲ ਪਾ ਕੇ ਆਉਣ ਲੱਗ ਗਏ ਵੀ ਇੱਥੇ ਤਾਂ ਇੱਕ ਡਾਕੂ ਰਹਿੰਦਾ। ਭਾਈ ਗੁਰਦਾਸ ਜੀ ਲਿਖਦੇ ਆ ਕਿ ਬਾਟੇ ਮਾਨਸ ਮਾਰਦਾ ਬੈਠਾ ਵਾਲਮੀਕ ਬਟਵਾਰਾ। ਉਹ ਕਰਦੇ ਕਰਦੇ ਇੱਕ ਦਿਨ ਐਸਾ ਹੋਇਆ ਕਿ ਪੂਰਨ ਮਹਾਤਮਾ ਆ ਗਏ, ਸਾਧੂ ਆ ਗਏ, ਸਤਿਗੁਰੂ ਪਦਵੀ ਦਾ ਮਹਾਤਮਾ ਆ ਗਿਆ। ਸਤਿਗੁਰੂ ਪਦਵੀ ਹੁੰਦੀ ਹੈ ਜਿਹਦੇ ਅੰਦਰ ਸੱਤ ਦਾ ਪ੍ਰਕਾਸ਼ ਹੋ ਜਾਵੇ, ਜਿਹਦੇ ਅੰਦਰ ਸੱਤ ਪ੍ਰਗਟ ਹੋ ਜਾਵੇ, ਜਿਹਦੇ ਅੰਦਰ ਇਹ ਤਾਕਤ ਆ ਜਾਵੇ ਕਰਮੇ ਕਰ ਦਿਖਾਏ ਦੇ ਸੋ ਸਤਿਗੁਰ ਪੁਰਖ ਸੁਜਾਨ। ਜਿਹੜਾ ਇਹ ਘਰ ਦੇ ਅੰਦਰ ਸਰੀਰ ਦੇ ਅੰਦਰ ਵਾਹਿਗੁਰੂ ਦਾ ਘਰ ਦਿਖਾ ਦੇਵੇ ਨਾ, ਉਹ ਕਹਿੰਦੇ ਸਤਿਗੁਰੂ ਹੈ। ਵਾਹਿਗੁਰੂ ਦਾ ਘਰ ਹੈ ਕਿੱਥੇ? ਕਾਇਆ ਨਗਰ ਨਗਰ ਘਰ ਅੰਦਰ ਸਾਚਾ ਵਾਸਾ ਪੁਰ ਗਗਨ ਅੰਦਰ। ਗਗਨ ਅੰਦਰ ਦਸਵੇਂ ਦੁਆਰ ਨੂੰ ਕਹਿੰਦੇ, ਦਸਵੇਂ ਦੁਆਰ ਦੇ ਵਿੱਚ ਵਾਹਿਗੁਰੂ ਜੀ ਦਾ ਵਾਸ ਹੈ। ਜਦੋਂ ਉਹਦੀ ਕੁੰਜੀ ਮਿਲ ਜਾਂਦੀ ਹੈ ਤਾਂ ਦਿਆਲ ਕੋ ਦਰਸ਼ਨ ਕੀਤੀ ਜਾਏ, ਫਿਰ ਦਿਆਲ ਦੇ ਦਰਸ਼ਨ ਹੋ ਜਾਂਦੇ। ਚਾਬੀ ਹੈਗੀ ਗੁਰੂ ਕੋਲ, ਜਿਸਦਾ ਗ੍ਰਹਿ ਤਿੰਦੀਆ ਤਾਲਾ, ਕੁੰਜੀ ਗੁਰਸੋਂ ਪਾਈ ਅਨਕ ਭਾਵ ਘਰੇ ਨਹੀਂ ਪਾਵੇ ਬਿਨ ਸਤਿਗੁਰ ਸੁਣਾ। ਸੋ ਸਤਿਗੁਰੂ ਦੀ ਮਹਿਮਾ ਜਦ ਤੋਂ ਸੰਸਾਰ ਰਚਿਆ ਉਸ ਵੇਲੇ ਤੋਂ ਹੀ ਚੱਲੀ ਹੋਈ ਹੈ। ਝੂਠਾ ਸਤਿਗੁਰੂ ਵੀ ਹੁੰਦਾ ਹੈ, ਗੁਰੂ ਝੂਠਾ ਵੀ ਹੁੰਦਾ ਹੈ, ਪਖੰਡੀ ਵੀ ਹੁੰਦਾ ਹੈ, ਗੱਲਾਂ ਬਾਤਾਂ ਦਾ ਗਾਲੜੀ ਵੀ ਹੁੰਦਾ, ਲੇਕਿਨ ਜਿਹੜਾ ਪ੍ਰਤੱਖ ਜਿਹਨੂੰ ਸੱਚਾ ਕਹਿੰਦੇ ਨੇ, ਸੁਜਾਨ ਕਹਿੰਦੇ ਨੇ, ਉਹਦੀ ਨਿਸ਼ਾਨੀ ਇਹ ਹੁੰਦੀ ਹੈ ਕਿ ਅੰਦਰਲਾ ਘਰ ਖੋਲ੍ਹ ਕੇ ਦਿਖਾ ਦਿਓ, ਘਰ ਮੇ ਘਰ ਦਿਖਾਏ ਦੇ ਸੋ ਸਤਿਗੁਰ ਪੁਰਖ ਸੁਜਾਨ। ਨਿਸ਼ਾਨੀ ਕੀ ਹੈ? ਕਹਿੰਦੇ ਪੰਜ ਸ਼ਬਦ ਧੁਨ ਘਰ ਧੁਨ, ਪੰਜਾਂ ਸ਼ਬਦਾਂ ਦੀ ਧੁਨ ਉੱਥੇ ਹਰ ਵਕਤ 24 ਘੰਟੇ ਵੱਜਦੀ ਹੈ ਬਿਨਾਂ ਵਜਾਈ। ਬਾਜਾ ਸ਼ਬਦ ਨਿਸ਼ਾਨ, ਉੱਥੇ ਨਿਸ਼ਾਨੀ ਹੈ ਸ਼ਬਦ ਦੀ। ਦੀਪ ਲੋਕ ਪਾਤਾਲ ਤੇ ਖੰਡ ਮੰਡਲ ਹੈਰਾਨ, ਉਹ ਵਾਦੀਏ ਹੈਰਾਨ ਹੈ, ਬਿਸਮਾਤ ਦੀ ਵਾਦੀ ਹੈ। ਸੱਤ ਵਾਦੀਆਂ ਨੇ, ਮੰਜ਼ਲਾਂ ਨੇ, ਸੱਤ ਭੂਮਿਕਾ ਨੇ, ਸੱਤ ਮੰਜ਼ਲਾਂ ਨੇ, ਖੰਡ ਨੇ, ਪੰਜ ਖੰਡ ਨੇ। ਉਹ ਅੱਡ ਅੱਡ ਤਰੀਕੇ ਦੇ ਨਾਲ ਸਾਰਿਆਂ ਨੇ ਆਪਣਾ ਆਪਣਾ ਲਿਖਿਆ। ਸੂਫੀਆਂ ਨੇ ਬਹੁਤ ਮਿਹਨਤ ਕਰੀ ਹੈ ਇਹਦੇ ਉੱਤੇ। ਸੂਫੀ ਪੀਰਾਂ ਦੀ ਕਰਨੀ ਕਮਾਈ ਇੰਨੀ ਜ਼ਬਰਦਸਤ ਸੀ ਕਿ ਦੱਸਿਆ ਹੀ ਨਹੀਂ ਜਾ ਸਕਦਾ, ਪਰ ਥੋੜ੍ਹਾ ਜਿਹਾ ਫਰਕ ਸੀ, ਉਹ ਸ਼ਕਤੀਆਂ ਦਿਖਾ ਦਿੰਦੇ ਸੀ। ਗੁਰਸਿੱਖ ਨਹੀਂ ਸੀ ਸ਼ਕਤੀਆਂ ਦਿਖਾਉਂਦੇ, ਇਹਨਾਂ ਨੂੰ ਵਰਜਿਤ ਕਰਤਾ। ਇੱਕ ਵਾਰੀ ਗੁਰੂ ਛੇਵੇਂ ਪਾਤਸ਼ਾਹ ਭਾਈ ਗੜੀਆ ਨੂੰ ਕਹਿਣ ਲੱਗੇ ਕਿ ਭਾਈ ਗੜੀਆ ਤੂੰ ਕਸ਼ਮੀਰ ਜਾ, ਉੱਥੋਂ ਕਾਫੀ ਦੇਰ ਦਾ ਸੰਬੰਧ ਨਹੀਂ ਆਇਆ। ਜੋ ਸੰਬੰਧ ਨਹੀਂ ਆਇਆ, ਹੁਕਮ ਮੰਨਿਆ ਤੇ ਚਲਿਆ ਗਿਆ। ਜਦ ਗੁਜਰਾਤ ਪਹੁੰਚਿਆ ਉੱਥੇ ਪੀਰ ਦੌਲੇ ਸ਼ਾਹ ਇੱਕ ਬੜਾ ਕਰਨੀ ਕਮਾਈ ਵਾਲਾ ਮਹਾਂਪੁਰਸ਼ ਸੀ, ਉਸ ਨੂੰ ਪਤਾ ਲੱਗਿਆ ਕਿ ਗੁਰੂ ਛੇਵੇਂ ਪਾਤਸ਼ਾਹ ਦਾ ਇੱਕ ਸਿੱਖ ਇੱਥੇ ਆਇਆ। ਸੁਨੇਹਾ ਭੇਜਿਆ ਕਿ ਗੁਰਮੁਖ ਪਿਆਰੇ ਜੀਓ, ਤੁਸੀਂ ਮੈਨੂੰ ਸੁਖਨੀ ਸਾਹਿਬ ਸੁਣਾਓ, 5-10 ਦਿਨ ਠਹਿਰੋ। ਬਚਨ ਮੰਨ ਕੇ ਠਹਿਰ ਗਏ ਤੇ ਰੋਜ਼ ਸੁਖਨੀ ਸਾਹਿਬ ਦਾ ਪਾਠ ਕਰਨਾ ਤੇ ਪੀਰ ਦੌਲੇ ਸ਼ਾਹ ਨੇ ਸੁਣਨਾ। ਉਹਦਾ ਇੱਕ ਚੇਲਾ ਪੀਰ ਜਹਾਂਗੀਰ ਸੀ, ਬੜਾ ਹੀ ਸ਼ਕਤੀਆਂ ਦਿਖਾਉਂਦਾ ਸੀ, ਗੁਰੂ ਛੇਵੇਂ ਪਾਤਸ਼ਾਹ ਨੂੰ ਸ਼ਕਤੀ ਦਿਖਾਉਣ ਲੱਗਿਆ। ਇਹ ਜਿਸ ਵਕਤ ਭਾਈ ਗੜੀਆ ਵਿਦਾ ਹੋਇਆ ਤਾਂ ਅਸੂਲ ਇਹ ਹੁੰਦਾ ਕਿ ਸਾਧੂ ਆਪਣੇ ਘਰ ਆਏ ਹੋਏ ਮਹਿਮਾਨ ਸਾਧੂ ਨੂੰ ਵਿਦਾ ਕਰਨਾ ਆਪ ਜਾਣਦੇ ਨੇ, ਬੈਠੇ ਬੈਠੇ ਨਹੀਂ ਕਹਿੰਦੇ ਅੱਛਾ ਜੀ ਸਤਿ ਸ਼੍ਰੀ ਅਕਾਲ। ਬਾਕੀ ਬਾਦਸ਼ਾਹ ਨੂੰ ਤਾਂ ਉਹ ਗਿਣਦੇ ਨਹੀਂ, ਰਾਜਾ ਅਜੇ ਬਿਲਕੁਲ ਨਹੀਂ ਉੱਠਦੇ, ਵੱਡੇ ਤੋਂ ਵੱਡਾ ਅਜੇ ਤਾਂ ਨਹੀਂ ਉੱਠਦੇ, ਕਿਉਂਕਿ ਉਹਨਾਂ ਦੀ ਹਜ਼ੂਰੀ ਵਾਹਿਗੁਰੂ ਕੋਲ ਹੁੰਦੀ ਆ, ਉਹਨੂੰ ਛੱਡ ਕੇ ਕਿਵੇਂ ਬੇਅਦਬੀ ਕਰ ਦੇਣਾ ਸੀ। ਸਿਰਫ ਸਾਧੂ ਨੂੰ ਛੱਡਣ ਵਾਸਤੇ ਉੱਠਦੇ, ਜੇ ਨਾ ਉੱਠੇ ਪੀਰੀ ਖਤਮ ਹੋ ਜਾਂਦੀ ਹੈ। ਬੁੱਲੇ ਸ਼ਾਹ ਦੇ ਕੋਲ ਪੀਰ ਅਨਾਇਤ ਸ਼ਾਹ ਦਾ ਲੜਕਾ ਆ ਗਿਆ। ਆਏ ਇਹਨਾਂ ਦਾ ਬਹੁਤ ਸਤਿਕਾਰ ਕਰਿਆ, ਜਦੋਂ ਤੁਰਿਆ ਤਾਂ ਸੰਗਤ ਬੈਠੀ ਸੀ, ਅੱਛਾ ਜੀ ਪੀਰ ਜੀ ਨੂੰ ਮੇਰੀ ਨਮਸਕਾਰ ਕਰਿਓ, ਮੇਰੇ ਵੱਲੋਂ ਬੇਨਤੀ ਕਰਿਓ, ਆਹ ਭੇਟਾ ਧਰ ਦਿਓ। ਉਹ ਪੀਰ ਅਨਾਇਤ ਸ਼ਾਹ ਨੇ ਇਹੀ ਗੱਲ ਪੁੱਛ ਲਈ, ਕਹਿਣ ਲੱਗਿਆ ਬੇਟਾ ਜਦ ਤੂੰ ਵਾਪਸ ਮੁੜਿਆ ਕਿੱਥੇ ਕੁ ਤੱਕ ਆਇਆ ਸੀ? ਕਹਿੰਦੇ ਜੀ ਉਹ ਬਹੁਤ ਘੱਟ ਸੀ, ਉਹ ਤਾਂ ਉੱਥੋਂ ਹੀ ਉਹਨਾਂ ਨੇ ਸਲਾਮ ਅਲੇਕ ਨੂੰ ਕਹਿਤੀ ਸੀ, ਐਂ ਹੱਥ ਕਰਿਆ ਸਾਰੀ ਸ਼ਕਤੀ ਖਿੱਚ ਲਈ। ਬੁੱਲੇ ਸ਼ਾਹ ਨੂੰ ਪਤਾ ਲੱਗਿਆ ਮੇਰੇ 'ਤੇ ਬੜੀ ਭਾਰੀ ਭੁੱਲ ਹੋ ਗਈ। ਕੋਈ 12 ਸਾਲ ਗਾਉਂਦਾ ਰਿਹਾ ਤਾਂ ਜਾ ਕੇ ਪੀਰ ਨੇ ਮੁੜ ਕੇ ਉਹਨੂੰ ਮਾਫ ਕਰਿਆ। ਅਵੱਗਿਆ ਕਰੀ ਜਾਂਦੀ ਹੈ, ਬੜੀ ਭਾਰੀ ਹੈ ਧਾਰਮਿਕ ਅਵੱਗਿਆ। ਐਵੇਂ ਕਹਿ ਦੇਣਾ ਚੰਗਾ ਜੀ ਚਲੋ। ਸੋ ਇਹ ਭਾਈ ਗੜੀਏ ਨੂੰ ਛੱਡਣ ਵਾਸਤੇ ਗੁਜਰਾਤ ਤੋਂ ਬਾਹਰ 1-2 ਮੀਲ ਨਾਲ ਆਇਆ। ਉਹ ਜਦੋਂ ਕੱਚੇ ਰਸਤੇ ਸੀ, ਸੜਕਾਂ ਹੁੰਦੀਆਂ ਨਹੀਂ ਸੀ, ਉਹਦੇ ਜੁੱਤੀ ਜਿਹੜੀ ਸੀ ਛਿੱਤਰ ਸੀ, ਅੱਡੀਆਂ ਉਹਨੇ ਮੋੜਤੀਆਂ ਸੀ, ਅੱਡੀਆਂ ਲੱਗਣ ਲੱਗ ਗਈਆਂ ਸੀ, ਉਹਨੇ ਅੱਡੀਆਂ ਹੀ ਮੋੜਤੀਆਂ ਛਿੱਤਰ ਦੇ ਬਣਾ। ਉਹ ਰੇਤਾ ਭਰੇ ਮਿੱਟੀ ਭਰੇ ਉੱਤੇ ਨੂੰ ਮਾਰਨ, ਉੱਤੇ ਤੱਕ ਆ ਜਾਵੇ ਗੱਲ। ਮਨ ਚ ਆਇਆ ਪੀਰ ਦੌਲੇ ਸ਼ਾਹ ਦੇ ਵੀ ਸਿੱਖ ਹੈ ਤਾਂ ਬੜੀ ਕਰਨੀ ਕਮਾਈ ਵਾਲਾ, ਪਰ ਗਰੀਬ ਹੈ। ਹੋ ਸਕਦਾ ਬਹੁਤੇ ਸਿੱਖ ਹੋਣ ਕਰਕੇ ਗੁਰੂ ਮਹਾਰਾਜ ਨਾ ਦਿੰਦੇ ਹੋਣ ਜੋੜੇ ਅਤੇ ਵਸਤਰ, ਚੋਲਾ ਵੀ ਫਟਿਆ ਹੋਇਆ। ਉਸ ਵੇਲੇ ਕਹਿਣ ਲੱਗੇ ਵੀ ਕੁਛ ਦੇਈਏ ਇਹਨੂੰ। ਖੇਤ ਸੀ ਤਗੜੀ ਕੈੜੀ ਮਿੱਟੀ ਦਾ, ਦਲੇ ਉੱਠੇ ਪਏ ਸੀ ਬੜੇ ਬੜੇ, 5-5, 10-10 ਕਿਲੋ ਦੇ। ਕਹਿਣ ਲੱਗਿਆ ਗੁਰਸਿੱਖ ਜੀ ਤੁਸੀਂ ਬੜੀ ਮੇਰੇ 'ਤੇ ਕਿਰਪਾ ਕਰੀ, ਬਾਣੀ ਸੁਣਾਈ, ਮੈਂ ਭੇਟਾ ਤੁਹਾਡੀ ਕੁਛ ਨਹੀਂ ਸੀ ਕਰ ਸਕਿਆ, ਆਪ ਕਿਰਪਾ ਕਰੋ, ਆਹ ਡਲਾ ਚੱਕ ਲਓ, ਫਿਰੂ ਖਰਚ ਕੇ ਬਸਤਰ ਬਣਾ ਲਿਓ ਅਤੇ ਜੋੜਾ ਲੈ ਲਿਓ, ਹੋਰ ਲੈ ਲਓ ਸਵਾਰੀ ਵਾਸਤੇ ਘੋੜਾ ਵਗੈਰਾ ਲੈ ਲਓ। ਉਹ ਸਮਝ ਕੇ ਕਹਿਣ ਲੱਗੇ ਵੀ ਇਹ ਪੀਰ ਨੂੰ ਭੁਲੇਖਾ ਪੈ ਗਿਆ। ਇੱਕ ਨਿਗਾਹ ਕਰਤੀ, ਕਹਿਣ ਲੱਗੇ ਪੀਰ ਜੀ ਕਿਹੜੇ ਦਲੇ ਦੀ ਗੱਲ ਕਰਦੇ ਹੋ? ਜਦ ਪੀਰ ਨੇ ਦੇਖਿਆ ਸਾਰਾ ਖੇਤ ਸੁਨਹਿਰੀ ਕਿਰਨਾਂ ਮਾਰ ਰਿਹਾ, ਹੈਰਾਨ ਹੋ ਗਿਆ ਵੀ ਇਹ ਤਾਂ ਖੇਤ ਹੀ ਸੋਨੇ ਦਾ ਬਣਾ ਤਾ, ਮੈਂ ਤਾਂ ਇੱਕ ਡਲਾ ਬਣਾਇਆ ਸੀ। ਉਹ ਇਹਨਾਂ ਗੱਲਾਂ ਦੇ ਵਿੱਚ ਘੱਟ ਨਹੀਂ ਸੀ ਹੁੰਦੇ ਸਾਧੂ ਗੁਰਸਿੱਖ ਵੀ, ਪਰ ਉਹ ਦਿਖਾਇਆ ਨਹੀਂ ਸੀ ਕਰਦੇ, ਇਹਨਾਂ ਗੱਲਾਂ ਨੂੰ ਗੁਪਤ ਰੱਖਿਆ ਕਰਦੇ ਸੀ। ਪੂਰੀਆਂ ਕਰਨੀ ਕਮਾਈ ਦੇ ਮਾਲਕ ਹੁੰਦੇ ਹੋਏ ਵੀ ਨਿਮਰਤਾ ਧਾਰਨ ਕਰਕੇ ਰੱਖਦੇ ਸੀ। ਸੋ ਇਸ ਤਰ੍ਹਾਂ ਦੇ ਨਾਲ ਸਾਧੂ ਜਿਹੜੇ ਨੇ ਜਾਣ ਕੇ ਇਸ ਰਸਤੇ ਆ ਗਏ, ਉਹ ਪੂਰਾ ਸਤਿਗੁਰੂ ਆ ਗਿਆ। ਪੂਰੇ ਸਤਿਗੁਰੂ ਦੀ ਮੈਂ ਨਿਸ਼ਾਨੀ ਦੱਸਦਾ ਸੀ ਕਿ ਅੰਦਰਲਾ ਭੇਤ ਦਿੰਦਾ, ਕਾਇਆ ਨਗਰ ਨਗਰਗੜ੍ਹ ਅੰਦਰ, ਸਾਚਾ ਵਾਸਾ ਪੁਰ ਗਗਨ ਅੰਦਰ, ਅਸਤਰ ਥਾਮ ਸਦਾ ਨਰਮੈਲ, ਆਪੇ ਆਪ ਉਪਾਇ ਅੰਤਰ ਕੋਟ ਛੱਜੇ ਹੱਟ ਨਾਲੇ, ਆਪੇ ਲੇਵੈ ਬਸ ਵਾਲੇ, ਬੱਜਰ ਕਪਾੜ ਜੜੇ ਚੜ ਜਾਣੇ, ਗੁਰਸ਼ਬਦੀ ਘੁਲਾਏ ਨਾ ਪੀਤਰ ਕੋਟ ਗੁਫਾ ਕਰ ਜਾਈ, ਨੌ ਘਰ ਥਾਪੇ ਹੁਕਮ ਰਜਾਈ, ਦਸਵੇਂ ਪੁਰਖ ਲੇਖ ਅਪਾਰੀ, ਆਪੇ ਲੱਖ ਲਿਖਾਏ ਨਾ। ਜਿਹੜਾ ਇਸ ਘਰ ਨੂੰ ਦਿਖਾ ਦੇਵੇ ਉਹ ਸਤਿਗੁਰੂ ਹੁੰਦਾ, ਮੁੱਢ ਤੋਂ ਹੀ ਸਤਿਗੁਰੂ ਹੋਇਆ। ਜੇ ਕਬੀਰ ਨੂੰ ਮਿਲਿਆ ਪੂਰਾ ਸਤਿਗੁਰੂ ਮਿਲਿਆ, ਜੇ ਸੈਨ ਨੂੰ ਮਿਲਿਆ ਪੂਰਾ ਸਤਿਗੁਰੂ, ਜੇ ਨਾਮਦੇਵ ਨੂੰ ਮਿਲਿਆ ਪੂਰਾ ਸਤਿਗੁਰੂ। ਇਹ ਤਾਂ ਜਦ ਤੋਂ ਸੰਸਾਰ ਬਣਿਆ ਪਰਮੇਸ਼ਰ ਨੇ ਤਾਰਨ ਦਾ ਸੰਬੰਧ ਬਣਾਇਆ ਹੋਇਆ ਹੀ ਆ। ਆਪਣੀ ਆਪਣੀ ਮਤ ਦੀ ਆਪਣੀ ਗੱਲ ਦੇ ਉੱਤੇ ਨਿਸ਼ਚਾ ਚਾਹੀਦਾ, ਦੂਸਰੇ ਦੇ ਨਿਸ਼ਚੇ ਨੂੰ ਨਹੀਂ ਕੱਟਣਾ ਚਾਹੀਦਾ, ਕਿਉਂਕਿ ਇਨਫਿਨਿਟੀ ਆ ਇਹ। ਇਨਫਿਨਿਟੀ ਨੂੰ ਤੁਸੀਂ ਕਿਸੇ ਹੱਥ ਵਿੱਚ ਲਿਆ ਨਹੀਂ ਸਕਦੇ। ਵਾਹਿਗੁਰੂ ਦੀ ਕਿਰਤ ਨੂੰ ਕੋਈ ਬੰਦਾ ਨਾਪ ਨਹੀਂ ਸਕਦਾ, ਤੋਲ ਨਹੀਂ ਸਕਦਾ। ਉਹ ਐਡੀ ਹੈ ਕਿ ਕਿਸੇ ਤਰੀਕੇ ਨਾਲ ਵੀ ਕੀਮਤ ਨਹੀਂ ਪੀ, ਤੇਰੀ ਕੀਮਤ ਨਾ ਪਵੇ, ਨਹੀਂ ਪੈਂਦੀ ਕੀਮਤ। ਸੋ ਇਸ ਤਰ੍ਹਾਂ ਦੇ ਨਾਲ ਤਾਰ ਘੋਰ ਬਜੰਤਰ ਪੈ ਸਾਜ ਤਖਤ ਸੁਲਤਾਨ, ਸੁਖਮਨ ਕੇ ਕਰ ਰਾਜ ਸੁਣ, ਸੁਨ ਮੰਡਲ ਦੇ ਬੁਲਾਏ, ਅਖਤ ਕਥਾ ਵਿਚਾਰੀਏ, ਮਨਸਾ ਮਨੇ ਸਮਾਏ, ਉਲਟ ਕਮਲ ਅੰਮ੍ਰਿਤ ਭਰਿਆ, ਇਹ ਮਨ ਘਟੇ ਨਾ ਜਾਏ, ਜਪਾ ਜਾਪ ਨਾ ਵਿਸਰਾ, ਆਪ ਜਗਾਤ ਸਮਾਏ, ਸਭ ਸਹੀਆਂ ਪੰਚੇ ਮਿਲੇ, ਗੁਰਮੁਖ ਨਿਜ ਘਰ ਵਾਸ, ਸ਼ਬਦ ਖੋਜੇ ਕਰ ਰਹਿ, ਨਾਨਕ ਤਾਂ ਕਾ ਦਾਸ। ਸੋ ਐਸਾ ਸਤਿਗੁਰੂ ਅਵਸਥਾ ਵਾਲੇ ਮਹਾਂਪੁਰਸ਼ ਤੁਰੇ ਜਾ ਰਹੇ, ਪਤਾ ਵੀ ਇਹ ਆਉਂਦਾ ਸਾਰੀਆਂ ਸ਼ਕਤੀਆਂ ਦੇ ਮਾਲਕ ਨੂੰ, ਕੁਹਾੜਿਆਂ ਦਾ ਕੀ ਡਰ ਹੈ ਕਿਸੇ ਦਾ? ਗੁਰੂ ਨਾਨਕ ਬਗਦਾਦ 'ਚ ਬੈਠੇ ਨੇ, ਸਾਰਾ ਸ਼ਹਿਰ ਸੰਗ ਸਾਰ ਕਰਨ ਵਾਸਤੇ ਨੀ, ਪੱਥਰ ਮਾਰ ਕੇ ਮਾਰਨ ਵਾਸਤੇ ਬਗਦਾਦ ਵਿੱਚੋਂ ਪੀਰ ਨੇ ਕੱਢਤਾ ਦੱਸ ਜੀ। ਜਦ ਮਹਾਰਾਜ ਦੇ ਬੱਟੇ ਮਾਰਨ ਲੱਗੇ, ਹੱਥ ਖੜੇ ਕਰੇ, ਉਹ ਇੱਥੇ ਹੀ ਸਾਰਿਆਂ ਦੇ ਚੁੜ ਗਏ, ਨਾ ਬੋਲਣ ਨਾ ਚੱਲਣ, ਵਿੱਚ ਵਿੱਚ ਤਰੱਕੀ ਜਾਣ, ਖੜੇ ਨੇ ਬੁੱਤ ਬਣਾ ਕੇ ਸਨ। ਪੀਰ ਸਾਰੇ ਜੋ ਲਾ ਰਿਹਾ, ਕੁਛ ਨਾ ਬਣਿਆ। ਉਹਨੂੰ ਕੌਣ ਕਹਿ ਸਕਦਾ, ਉਹਦੀ ਆਪਣੀ ਮਰਜ਼ੀ ਹੁੰਦੀ ਹੈ। ਜੇ ਗੁਰੂ ਪੰਜਵੇਂ ਪਾਤਸ਼ਾਹ ਨੇ ਸ਼ਹੀਦੀ ਦਿੱਤੀ, ਉਹਨਾਂ ਦਾ ਕੋਈ ਕੌਤਕ ਸੀ? ਗੁਰੂ ਨਵੇਂ ਪਾਤਸ਼ਾਹ ਨੇ ਸ਼ਹੀਦੀ ਦਿੱਤੀ, ਉਹਨਾਂ ਦੀ ਆਪਣੀ ਕੋਈ ਮਰਜ਼ੀ ਸੀ? ਠੀਕਰ ਹੋਰ ਦਲੀਸ ਸਿਰ ਪ੍ਰਭੁਰ ਕੀਓ ਪਿਆਨ, ਠੀਕਰ ਭਰਨਾ ਸੀ ਉਹਦੇ ਸਿਰ ਲਾ ਕੇ ਭਰਤਾ। ਅਸੀਂ ਗੁਰੂਆਂ ਦੀ ਸਮਰੱਥਾ ਦੀ ਮਹਿਮਾ ਦੇ ਬਾਰੇ ਕੋਈ ਗੱਲ ਕਰ ਨਹੀਂ ਸਕਦੇ, ਸੀਸੇ ਨਵਾਉਣਾ ਪੈਂਦਾ, ਕਿੰਤੂ ਨਹੀਂ ਕਰ ਸਕਦੇ, ਕਿਉਂਕਿ ਅਸੀਂ ਅਲਪਾਗ ਬੁੱਧੀ ਦੇ ਜੀਵ ਹਾਂ। ਉਹ ਸਰਵਗ ਨੇ, ਸਰਵਗਣਾ ਸਮਰੱਥ ਨੇ, ਸਾਰੀਆਂ ਸ਼ਕਤੀਆਂ ਦੇ ਸੰਪੰਨ ਨੇ। ਉਹਨਾਂ ਦੀ ਮੌਜ ਹੈ, ਸ਼ਕਤੀ ਦਿਖਾਓ, ਨਹੀਂ ਦਿਖਾਉਣੀ ਨਾ ਦਿਖਾਓ। ਸੋ ਇਹ ਸ਼ਕਤੀਆਂ ਗੁਰੂਆਂ ਪੀਰਾਂ 'ਚ ਹੋਇਆ ਕਰਦੀਆਂ ਨੇ। ਸੋ ਉਸ ਉਹਨਾਂ ਨੂੰ ਡਰ ਨਹੀਂ ਹੋਇਆ ਕਰਦਾ ਕਿਸੇ ਦਾ ਵੀ, ਨਾ ਕੌਡੇ ਰਾਸ ਦਾ ਡਰ ਹੈ, ਨਾ ਕਿਸੇ ਚੋਰ ਚਕਾਰ ਦਾ ਡਰ ਹੈ। ਉਹ ਤਾਰਨ ਵਾਸਤੇ ਆਏ, ਇੱਕ ਦ੍ਰਿਸ਼ਟੀ ਹੈ, ਉਹਦੇ ਨਾਲ ਇਹ ਮੋਹ ਬਣਾ ਦਿੰਦਾ। ਸੋ ਭਾਈ ਗੁਰਦਾਸ ਜੀ ਲਿਖਦੇ ਕਿ ਬਾਟੇ ਮਾਨ ਸਮਾਰ ਦਾ ਬੈਠਾ ਬਾਲਮੀਕ ਬਟਵਾਰਾ, ਪੂਰਾ ਸਤਿਗੁਰ ਭੇਜਿਆ, ਸਲਾਹ ਕਰਦਾ ਵੀ ਹੁਣ ਮੈਂ ਇਹਨਾਂ ਨੂੰ ਕਿਵੇਂ ਮਾਰਾਂ, ਇਹ ਤਾਂ 6-7 ਨੇ, ਜਨਤਾ ਬਣਾਉਂਦਾ। ਉਹ ਜਦ ਉਹਨਾਂ ਵੱਲ ਦੇਖਿਆ, ਮਨ ਦੇ ਵਿੱਚ ਖਿਆਲ ਬੇਅੰਤ ਚੱਲਣ ਲੱਗ ਗਿਆ, ਮਨ ਵਿੱਚ ਹੋਆ ਖਿੰਜੋ ਤਰ। ਹੁਣ ਬਿਉਂਦ ਬਣਾਉਂਦਾ ਵੀ ਮੈਂ ਗੱਲ ਵੱਢ ਦੂੰ ਪਹਿਲੇ ਦਾ, ਦੂਜੇ ਦਾ, ਛੇਤੀਏ ਦੀ ਵੱਢ, ਮਾਰਨੋਂ ਲੋਚਿਆ ਕਰ। ਲੋਚ ਲੈ ਲੇਕਿਨ ਕਰ ਨਹੀਂ ਕੁਛ ਸਕਦਾ। ਸਤਿਗੁਰ ਮਨੁਆ ਰੱਖਿਆ, ਹੋਏ ਨਾ ਆਵੇ ਉੱਛੋ ਵਾਲਾ। ਮਹਾਰਾਜ ਨਾਭੇ ਨੂੰ ਇਹ ਖਿਆਲ ਹੁੰਦਾ, ਜਿਹੜਾ ਵੀ ਸੰਤ ਸੁਣਨਾ ਉਹ ਐਸੇ ਸਵਾਲ ਕਰ ਦੇਣੇ, ਉਹਨੂੰ ਜਵਾਬ ਨਾ ਆਉਣਾ ਵਿਚਾਰੇ ਨੂੰ, ਫਿਰ ਇਹਨੇ ਕਹਿਣਾ ਵੀ ਇਹ ਤਾਂ ਐਵੇਂ ਹੀ ਹੈ, ਪਰਖਣ ਦਾ ਸੁਭਾਅ। ਬਾਬਾ ਜੱਸਾ ਸਿੰਘ ਦੀ ਜਦ ਮਹਿਮਾ ਵੱਧ ਕੇ ਦੂਰ ਤੱਕ ਫੈਲੀ, ਤੇ ਉਸ ਵੇਲੇ ਖਿਆਲ ਆਇਆ ਕਿ ਆਪਾਂ ਵੀ ਚੱਲ ਕੇ ਦੇਖੀਏ ਵੀ ਸਾਹਿਬ ਹੀ ਐਵੇਂ ਹੀ ਰੌਲਾ ਰੌਲਾ ਹੀ ਹੈ। ਪਰਖਣ ਨੂੰ ਆਉਂਦਾ ਸੀ ਉਹ, ਉਹਨੇ ਸਾਧੂਆਂ ਕੋਲ ਘੱਟ ਹੀ ਆਉਂਦਾ ਸੀ। ਬਾਬੇ ਅਦਰ ਸਿੰਘ ਮਸਤੂਆਣ ਵਾਲਿਆਂ ਕੋਲ ਵੀ ਪਰਖਣ ਨੂੰ ਆਇਆ ਸੀ, ਪਰ ਇੱਕ ਬਚਨ ਨਾਲ ਉਹਨਾਂ ਨੇ ਉਹਨੂੰ ਰਾਹ ਪਾ ਦਿੱਤਾ। ਸੋ ਉਸ ਵੇਲੇ ਜਿਸ ਵਕਤ ਆਉਂਦਾ ਹੈ, ਆਪ 8 ਫੁੱਟ ਉੱਚੇ ਮਨੇ ਤੇ ਬੈਠਿਆ ਕਰਦੇ ਸੀ। ਮੌਸੀ ਮਹਾਤਮਾ ਦੀ ਚਾਹੇ ਹੇਠਾਂ ਬੈਠੇ, ਚਾਹੇ ਮਨਾ ਬੈਠ ਕੇ ਬੈਠੇ। ਬਾਬਾ ਆਨੰਦ ਸਿੰਘ ਜਿਹੜੇ ਉਹਨਾਂ ਤੇ ਬਾਹਰ ਹੋਏ ਨੇ, ਉਹਨਾਂ ਨੇ ਸਾਰੀ ਜ਼ਿੰਦਗੀ ਛੱਤ ਤੇ ਹੇਠ ਕਦੇ ਨਹੀਂ ਗਏ ਪਏ, ਕੈਨਵਸ 'ਚ ਕੱਟੀ। ਪਹਿਲਾਂ ਰੋਈ ਵਿੱਚ 60 ਸਾਲ, ਮੈਨੂੰ ਦੱਸਦੇ ਸੀ, ਕਹਿੰਦੇ 60 ਸਾਲ ਅਸੀਂ ਤਾਂ ਖੁੱਲ੍ਹੇ ਸਮਾਨ 'ਚ ਬੈਠਿਆ। ਮੈਂ ਬਾਬਾ ਜੀ ਦਾ ਮੀਂਹ ਪੈਂਦਾ ਸੀ, ਕਹਿੰਦੇ ਮੀਂਹ ਪੈਂਦਾ ਸੀ, ਕਿਸੇ ਦਰਖਤ ਦੀ ਓਟ ਲੈ ਲਈਦੀ ਸੀ, ਬਹਿ ਜਾਈਦਾ ਸੀ, ਪਈ ਜਾਂਦਾ, ਕਹਿੰਦੇ ਸਾਨੂੰ ਕਿਹੜਾ ਖਾਰਦਾ ਸੀ। ਨਗਨ ਰਹਿੰਦੇ ਸੀ ਅਸੀਂ 60 ਸਾਲ। 60 ਸਾਲ ਫਿਰ ਅਸੀਂ ਇਸ ਰਸਤੇ 'ਤੇ ਆਏ ਗੁਰਮਤਿ ਵਾਲੇ 'ਤੇ। ਮਹਾਰਾਜ ਜੀ ਨਾਲ ਬਚਨ ਕਰਦੇ ਸੀ, ਕਹਿੰਦੇ 120 ਸਾਲ ਉਸ ਵੇਲੇ ਉਮਰ ਦੇ ਹਿਸਾਬ ਨਾਲ, ਕਹਿੰਦੇ 120 ਸਾਲ ਦੀ ਕਮਾਈ ਹੈ ਮੇਰੇ ਕੋਲ, ਇਹ ਮੈਂ ਤੁਹਾਡੇ ਚਰਨਾਂ 'ਤੇ ਭੇਟਾ ਕਰਦਾ, ਕਿਰਪਾ ਕਰਕੇ ਐਕਸੈਪਟ ਕਰ ਲਏ। ਯਾਨੀ ਐਸੇ ਐਸੇ ਸਾਧੂ ਹੋਏ ਨੇ। ਅਤੇ ਉਹ ਜਿਹੜੇ ਬਾਬਾ ਆਸਾ ਸਿੰਘ ਜੀ ਸੀਗੇ, ਉਹ ਨਾਭੇ ਵਾਲਾ ਰਾਜਾ ਤੁਰਦਾ, ਇਹਨਾਂ ਨੂੰ ਪਤਾ ਲੱਗ ਗਿਆ ਵੀ ਅੱਜ ਰਾਜਾ ਆ ਰਿਹਾ ਅਤੇ ਪਰਖ ਕਰਨ। ਜਿਸ ਵਕਤ ਨੇੜੇ ਆਇਆ, ਮੱਕੀਆਂ ਸੀ, ਭਾਦੋਂ ਦਾ ਮਹੀਨਾ ਸੀ, ਵਿੱਚ ਜਾ ਬਣੇ, ਉਹ ਰਾਜਾ ਬੈਠਾ ਰਿਹਾ, ਆਏ ਹੀ ਨਾ, ਬਥੇਰਾ ਟੋਲਿਆ ਟੋਲਿਆ, ਕਿਤੇ ਨਾ ਪਤਾ ਲੱਗਿਆ, ਜਾ ਕੇ ਤੁਰੇ ਹੀ ਗਏ ਮੱਕੀਆਂ ਦੇ ਵਿੱਚ। ਮੁੜ ਗਿਆ ਦੂਜੀ ਵਾਰੀ, ਫੇਰ ਆਇਆ ਤੀਜੀ ਵਾਰੀ, 7 ਵਾਰੀ ਆ ਚੁੱਕਿਆ। ਉਹ 7 ਵਾਰੀ ਉੱਠ ਕੇ ਤੁਰ ਜਾਇਆ ਕਰਦੇ ਸੀ, ਕਿਉਂਕਿ ਉਹਨਾਂ ਦੀ ਮੌਜ ਹੁੰਦੀ ਹੈ ਸਾਧ ਸੰਗਤ ਦੀ। ਸਾਧੂਆਂ ਦੇ ਉੱਤੇ ਕੋਈ ਐਂ ਨਹੀਂ ਕਹਿ ਸਕਦਾ ਵੀ ਉਹਨਾਂ ਨੂੰ ਐਂ ਰਹਿਣਾ ਚਾਹੀਦਾ, ਐਂ ਰਹਿਣਾ ਚਾਹੀਦਾ। ਉਹ ਤਾਂ ਆਪਣਾ ਮੌਜ ਦੇ ਮਾਲਕ ਹੋਇਆ ਕਰਦੇ ਨੇ। ਮਹਾਰਾਜ ਫਰਮਾਉਂਦੇ ਨੇ ਇਸ ਤਰ੍ਹਾਂ, ਪਰ ਰੰਗ ਹੱਸਦੇ ਤੇ ਰੰਗ ਰੋਂਦੇ, ਰੰਗ ਹੱਸਦੇ ਹੱਸਦੇ ਤੇ ਰੰਗ ਰੋਂਦੇ,
ਪਾਨਕ ਸਿੰਘ ਰੱਖ ਲੇ ਸਾਧੂ ਸਾਧੂ ਪਾਨਕ ਸਿੰਘ ਰੱਖ ਲੇ ਰਖਾਸੇ
ਸਕਦੇ।